ਸੰਭਾਲ ਸਕੇ ਰਾਜ ਭਾਗ ਭਾਰਾ ਸੀ। ਭਾਰਾ ਹੈ ਸੀ ਰੋਗ ਸੋਗ ਫੁੱਟ ਮਾਰੇ ਕੁੱਟ ਕੁੱਟ ਪੁੱਟ ਪੁੱਟ ਬਾਗ ਸਤਲੁਜ ਬੀਚ ਡਾਰਾ ਸੀ। ਡਾਰਾ ਸੀ ਗੁਆਂਢੀਆਂ ਨੇ ਜਾਲ ਆ ਵਿਸਾਲ ਸਾਰੇ ਘਰ ਘਰ ਪੈਰ ਆ ਪਾਖੰਡ ਨੇ ਪਸਾਰਾ ਸੀ। ਚਾਰਾ ਸੀ ਨਾ ਕੋਈ ਤਦੋਂ ਚੱਲਦਾ ਕਰਤਾਰ ਸਿੰਘਾ ਚੱਲ ਕੇ ਕੁਪੰਥ ਪੰਥ ਰਾਜ ਭਾਗ ਹਾਰਾ ਸੀ। ਹਾਰਾ ਸੀ ਨਸੀਬ ਜਦੋਂ ਖਾਲਸੇ ਨੇ ਆਲਸੇ ਹੋ ਮਨ ਮਤ ਚੰਦਰੀ ਕੁਪੇਚ ਆਏ ਡਾਰਾ ਸੀ। ਡਾਰਾ ਸੀ ਪ੍ਰਤਾਪ ਆਪ ਚੌੜ ਕਾਲ ਰੌੜ ਬੀਚ ਪੰਥ ਗੂੜੀ ਨੀਂਦ ਸੁੱਤਾ ਜਾਗ ਨਾ ਸੰਭਾਰਾ ਸੀ। ਭਾਰਾ ਸੀ ਬੇਸਾਰਾ ਪੰਥ ਗੁਰੂ ਗ੍ਰੰਥ ਬਾਣੀ ਭੁੱਲਾ ਚੱਲ ਕੇ ਕੁਰੀਤੀਆਂ ਅਤੇ ਬੇੜਾ ਹੋ ਰਿਹਾ ਬੇਸਹਾਰਾ ਸੀ। ਉਸ ਵੇਲੇ ਕਲਾ ਵਰਤਾਈ ਮਹਾਰਾਜ ਨੇ ਜਗਾਈ ਜੋਤ ਪੈਣੀ ਰਾਈਆਂ ਵਿੱਚ ਪਇਓ ਭਾਨ ਉਜਿਆਰਾ ਸੀ। ਪੂਰਨ ਪ੍ਰਤਾਪੀ ਨਾਮ ਜਾਪੀ ਥਾਪੀ ਸਿੱਖੀ ਸਾਖ ਸਿਦਕ ਭਰੋਸੇ ਤੋਸੇ ਬੋਲ ਤੋਲ ਭਾਰਾ ਸੀ। ਭਾਰਾ ਸੀ ਜਮਾਲ ਅਤੇ ਕਮਾਲ ਦੀ ਤਸੀਰ ਭਾਰੀ ਨਾਮ ਦਾ ਵਜਾਇਆ ਸਾਰੇ ਜੱਗ ਤੇ ਨਗਾਰਾ ਸੀ। ਗਾਰਾ ਸੀ ਕਰਤਾਰ ਸਿੰਘਾ ਬਾਬਾ ਰਾਮ ਸਿੰਘ ਜੀ ਨੇ ਕਾਮ ਕ੍ਰੋਧ ਲੋਭ ਮੋਹ ਦੁਸ਼ਟ ਹੰਕਾਰਾ ਸੀ। ਸੋ ਸਰਬੱਤ ਮਾਈ ਭਾਈ ਇੱਕ ਵਾਰ ਕਿਰਪਾ ਕਰੋ ਸਭ ਗੱਜ ਕੇ ਕਹੋ ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਸਤਸੰਗੀ ਜਨੋ, ਆਪ ਜੀ ਗਰੀਬ ਨਿਵਾਜ ਸ਼੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਹੋ। ਹੁਣ ਤੱਕ ਆਪਾਂ ਇੱਥੋਂ ਤੱਕ ਵਿਚਾਰ ਕਰ ਚੁੱਕੇ ਹਾਂ ਕਿ ਗਰੀਬ ਨਿਵਾਜ ਬਾਰਵੇਂ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਗਰੀਬ ਨਿਵਾਜ ਜੀ ਫੌਜ ਦੀ ਨੌਕਰੀ ਛੱਡ ਕੇ ਲੁਧਿਆਣੇ ਆਪਣੇ ਮਾਮੇ ਦੇ ਗ੍ਰਹਿ ਵਿਖੇ ਪਹੁੰਚੇ ਹਨ। ਉੱਥੋਂ ਦੇ ਕੁਛ ਕੌਤਕ ਮੈਂ ਆਪ ਜੀ ਨਾਲ ਉਸ ਦਿਨ ਬਿਆਨ ਕੀਤੇ ਸਨ। ਅੱਜ ਫਿਰ ਇੱਕ ਦੋ ਅਰਜ਼ਾਂ ਉਸ ਦੇ ਸੰਬੰਧ ਵਿੱਚ ਕਰਕੇ ਫਿਰ ਇਤਿਹਾਸ ਦੀ ਲੜੀ ਨੂੰ ਅੱਗੇ ਚਲਾਵਾਂਗੇ। ਗਰੀਬ ਨਿਵਾਜ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪਣੇ ਸਤਿਕਾਰਯੋਗ ਮਾਮਾ ਹਰੀ ਸਿੰਘ ਜੀ ਨਾਲ ਬਚਨ ਕਰਦੇ ਨੇ, ਮਾਮਾ ਤੂੰ ਬੜਾ ਖੋਟਾ ਹੈ। ਉਹਨੇ ਅਰਜ਼ ਕੀਤੀ, ਜੀ ਮੇਰੇ ਵਿੱਚ ਕੀ ਖੋਟ ਹੈ? ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕੀਤਾ, ਤੂੰ ਮਾਮੀ ਨੂੰ ਮਾਰਦਾ ਹੈ। ਉਹਨਾਂ ਅਰਜ਼ ਕੀਤੀ, ਜੀ ਮਾਰਦਾ ਮੈਂ ਇਹਨੂੰ ਤਾਂ ਹਾਂ ਜਦੋਂ ਮੈਂ ਮਜ਼ਦੂਰਾਂ ਨੂੰ ਕਾਰੀਗਰਾਂ ਨੂੰ ਪੈਸੇ ਦੇਣ ਲੱਗਦਾ ਅਤੇ ਇਹ ਵਿੱਚੇ ਬੋਲ ਪੈਂਦੀ ਹੈ, ਇਹ ਕਹਿੰਦੀ ਹੈ ਵੱਧ ਪੈਸੇ ਦਿਓ। ਚਲੋ ਜੇ ਇਹ ਗੱਲ ਕਰਨੀ ਵੀ ਹੋਵੇ ਤਾਂ ਅੰਦਰ ਵੜ ਕੇ ਕੀਤੀ ਜਾ ਸਕਦੀ ਹੈ। ਉਹਨਾਂ ਦੇ ਸਾਹਮਣੇ ਇਹ ਮੈਨੂੰ ਕਹਿੰਦੀ ਹੈ ਵੀ ਤੁਸੀਂ ਪੈਸੇ ਇਹਨਾਂ ਨੂੰ ਘੱਟ ਕਿਉਂ ਦਿੰਦੇ ਹੋ, ਵੱਧ ਦਿਓ। ਇਸ ਵਾਸਤੇ ਮੈਨੂੰ ਗੁੱਸਾ ਆਉਂਦਾ ਅਤੇ ਮੈਂ ਤਾਂ ਕਰਕੇ ਇਸ ਤਰ੍ਹਾਂ ਕਰਦਾ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕੀਤਾ, ਆ ਮਾਮਾ ਤੇਰਾ ਖੋਟ ਕੱਢੀਏ। ਖੱਬੀ ਬਾਂਹ ਨੂੰ ਆਪਣੇ ਹਸਤਕਮਲ ਦੀ ਤਲੀ ਨਾਲ ਮਲ ਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਧੱਫਾ ਮਾਰਿਆ ਅਤੇ ਬਚਨ ਕੀਤਾ, ਸੁਣਾ ਮਾਮਾ ਦੇ ਖਬਰਾਂ। ਅਤੇ ਉਹਨਾਂ ਨੇ ਅਰਜ਼ ਕੀਤੀ, ਜੀ ਹੌਲਾ ਫੁੱਲ ਹੋਏ ਗਿਆ ਹਾਂ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੂਸਰੀ ਵਾਰੀ ਫਿਰ ਉਵੇਂ ਹੀ ਕੀਤਾ, ਬਚਨ ਕੀਤਾ ਹੁਣ ਦੱਸ। ਅਤੇ ਅਰਜ਼ ਕੀਤੀ, ਜੀ ਹੁਣ ਤਾਂ ਮੈਂ ਉੱਡਣ ਵਾਲਾ ਹੋਏ ਗਿਆ ਹਾਂ। ਭਾਵ ਇਹ ਸੀ ਕਿ ਇਹ ਸਤਿਗੁਰੂ ਪੂਰੇ ਦੀ ਵਡਿਆਈ ਹੈ ਕਿ ਉਹ ਕਿਸੇ ਜੀਵ ਦੇ ਖੋਟ ਨੂੰ ਪਾਪ ਨੂੰ ਕੁਕਰਮ ਨੂੰ ਕੱਟ ਕੇ ਉਸ ਨੂੰ ਹੌਲਾ ਫੁੱਲ ਕਰ ਦਿੰਦੇ ਨੇ, ਉਸ ਦੇ ਸਿਰ ਉੱਤੇ ਪਾਪਾਂ ਦੀ ਜਿਹੜੀ ਪੋਟ ਚੜ੍ਹੀ ਹੋਈ ਹੈ ਉਸ ਨੂੰ ਉਤਾਰ ਦਿਆ ਕਰਦੇ ਹਨ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਇਹ ਵੀ ਸਿੱਧ ਕਰਨਾ ਚਾਹੁੰਦੇ ਨੇ ਕਿ ਜੇ ਤੁਸੀਂ ਕਿਸੇ ਕੋਲੋਂ ਕੰਮ ਕਰਵਾਉਂਦੇ ਹੋ, ਕਿਸੇ ਮਜ਼ਦੂਰ ਕੋਲੋਂ, ਕਿਸੇ ਕਾਰੀਗਰ ਕੋਲੋਂ, ਅਤੇ ਅਜਿਹਾ ਨਾ ਕੀਤਾ ਜਾਵੇ ਕਿ ਉਸ ਨੂੰ ਉਸ ਦਾ ਮਿਹਨਤਾਨਾ ਉਸ ਦਾ ਇਵਜ਼ਾਨਾ ਪੂਰਾ ਨਾ ਦਿੱਤਾ ਜਾਵੇ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕਿਸੇ ਦੀ ਮਿਹਨਤ ਜਿਹੜੀ ਹੈ ਉਹ ਪੂਰੀ ਦੇਣੀ ਚਾਹੀਦੀ ਹੈ, ਕਿਉਂਕਿ ਉਹਨੇ ਵੀ ਆਪਣਾ ਪਰਿਵਾਰ ਪਾਲਣਾ, ਬੱਚੇ ਪਾਲਣੇ ਨੇ। ਅਤੇ ਇਸ ਦੇ ਨਾਲ ਇਹ ਵੀ ਹੈ ਕਿ ਜੇ ਅਸੀਂ ਉਸ ਦੀ ਮਿਹਨਤ ਪੂਰੀ ਨਹੀਂ ਦਿੰਦੇ ਤਾਂ ਉਹ ਪਰਾਇਆ ਹੱਕ ਹੈ। ਜਿਸ ਪਰਾਏ ਹੱਕ ਬਾਰੇ ਸਤਿਗੁਰੂ ਜੀ ਕਹਿੰਦੇ ਨੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਇਹ ਪਰਾਇਆ ਹੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੁਰਦਾ ਖਾਣ ਦੇ ਤੁੱਲ ਹੈ, ਹਿੰਦੂ ਵਾਸਤੇ ਗਊ ਦੇ ਤੁੱਲ ਹੈ, ਮੁਸਲਮਾਨ ਵਾਸਤੇ ਇਹ ਸੂਰ ਦੇ ਤੁੱਲ ਹੈ। ਭਾਵ ਇਸ ਤੋਂ ਬਚਣਾ ਚਾਹੀਦਾ, ਖਾਸ ਕਰਕੇ ਜਿਹੜੇ ਲੋਕ ਅਧਿਆਤਮਿਕ ਖੇਤਰ ਵਿੱਚ ਕਦਮ ਰੱਖਦੇ ਨੇ, ਜਿਹੜੇ ਲੋਕ ਧਰਮ ਦੇ ਖੇਤਰ ਵਿੱਚ ਆਉਂਦੇ ਨੇ, ਉਹਨਾਂ ਨੂੰ ਪਰਾਏ ਹੱਕ ਤੋਂ ਬਚਣਾ ਚਾਹੀਦਾ। ਉਸ ਦਿਨ ਆਪ ਜੀ ਨੇ ਸਰਵਣ ਕੀਤਾ ਸੀ ਕਿ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਪ੍ਰਣ ਆਪਣੀ ਜ਼ਿੰਦਗੀ ਭਰ ਨਿਭਾਇਆ ਕਿ ਉਹ ਕਿਸੇ ਸਿੱਖ ਦੇ ਘਰੋਂ ਵੀ ਪ੍ਰਸ਼ਾਦਾ ਨਹੀਂ ਸਨ ਛਕਦੇ। ਉਸ ਦਾ ਭਾਵ ਵੀ ਇਹ ਹੀ ਹੈ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਇੱਕ ਤਾਂ ਇਹ ਹੈ ਕਿ ਅਗਲੇ ਦੀ ਮਰਿਆਦਾ ਕੈਸੀ ਹੈ, ਮਰਿਆਦਾ ਘੱਟ ਹੋਣ ਕਰਕੇ ਵੀ ਤੁਹਾਡਾ ਮਨ ਜਿਹੜਾ ਹੈ ਉਸ ਦੀਆਂ ਬਿਰਤੀਆਂ ਖਿੰਡ ਜਾਇਆ ਕਰਦੀਆਂ ਨੇ, ਮਨ ਸਥਿਰ ਨਹੀਂ ਰਹਿੰਦਾ। ਦੂਸਰੀ ਗੱਲ ਇਹ ਹੈ ਕਿ ਜਦੋਂ ਪਰਾਇਆ ਹੱਕ ਆ ਜਾਂਦਾ ਉਦੋਂ ਮਨ ਦਾ ਮੈਲਾ ਹੋਣਾ ਸੁਭਾਵਿਕ ਹੈ। ਜਦੋਂ ਮਨ ਮੈਲਾ ਹੋ ਗਿਆ, ਵਿਚਾਰ ਮੈਲੇ ਹੋ ਗਏ, ਫਿਰ ਕਰਮ ਵੀ ਮੈਲੇ ਹੋ ਜਾਣਗੇ। ਜਦੋਂ ਕਰਮ ਮੈਲੇ ਹੋ ਗਏ ਮਨੁੱਖ ਦੇ, ਤਾਂ ਫਿਰ ਯਾਦ ਰਹੇ ਕਿ ਫਿਰ ਪਰਮਾਰਥ ਵੀ ਮੈਲਾ ਹੋ ਜਾਏਗਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਕਿ ਜਿਸ ਦਾ ਪ੍ਰਸ਼ਾਦਾ ਪਾਣੀ ਠੀਕ ਹੈ, ਆਹਾਰ ਠੀਕ ਹੈ, ਉਸ ਦੇ ਵਿਚਾਰ ਠੀਕ ਹੋਣਗੇ। ਜਿਸ ਦੇ ਵਿਚਾਰ ਠੀਕ ਹੋਣਗੇ ਉਸ ਦਾ ਆਚਾਰ ਠੀਕ ਹੋਵੇਗਾ, ਭਾਵ ਆਚਰਣ ਠੀਕ ਹੋਵੇਗਾ, ਅਤੇ ਜਿਸ ਦਾ ਆਚਾਰ ਠੀਕ ਹੋਵੇਗਾ ਉਸ ਦਾ ਪਰਮਾਰਥ ਵੀ ਠੀਕ ਹੋਵੇਗਾ। ਸੋ ਇਸ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨਾਲ ਦੀ ਨਾਲ ਇਹ ਸਿੱਖਿਆ ਵੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਬਾਹਰ ਨਿਕਲਦੇ ਨੇ, ਜਦੋਂ ਘਰ ਤੋਂ ਬਾਹਰ ਜਾਂਦੇ ਨੇ, ਇੱਕ ਮੰਦਰ ਹੈ ਉੱਥੇ ਆਰਤੀ ਹੋ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਤੇਜਵਾਨ ਸਰੂਪ ਨਾਲ ਉਹ ਜਿਹੜੇ ਆਰਤੀ ਕਰਨ ਵਾਲੇ ਪੰਡਿਤ ਨੇ ਉਹਨਾਂ ਵੱਲ ਵੇਖਦੇ ਹਨ। ਜਦੋਂ ਉਹਨਾਂ ਨੂੰ ਐਸਾ ਸਰੂਪ ਦਾ ਦਰਸ਼ਨ ਹੁੰਦਾ ਅਤੇ ਸਤਸੰਗੀ ਜਦੋਂ ਉਹ ਡਰ ਜਾਂਦੇ ਨੇ ਅਤੇ ਉਹ ਆਰਤੀ ਕਰਦੇ ਹੋਏ ਆਪਣੀਆਂ ਟੱਲੀਆਂ ਢੋਲਕੀਆਂ ਆਦਿਕ ਛੱਡ ਕੇ ਭੱਜ ਜਾਂਦੇ ਨੇ ਉੱਥੋਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮੂਰਤੀਆਂ ਨੂੰ ਖਿੰਡਾ ਪਿੰਡਾ ਦਿੰਦੇ ਨੇ। ਇੱਥੇ ਭਾਵ ਇਹ ਨਹੀਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਹਿਰਦੇ ਨੂੰ ਕੋਈ ਠੇਸ ਪਹੁੰਚਾਉਣਾ ਚਾਹੁੰਦੇ ਨੇ, ਜਾਂ ਇੱਥੇ ਭਾਵ ਇਹ ਵੀ ਨਹੀਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਹੁਕਮ ਕਰਦੇ ਨੇ ਵੀ ਤੁਸੀਂ ਮੂਰਤੀਆਂ ਨੂੰ ਕਿਉਂ ਪੂੰਜਦੇ ਹੋ। ਮੈਂ ਅਰਜ਼ ਕਰਦੇ ਹਾਂ ਕਿ ਜੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਤਰਨ ਤਾਰਨ ਦੇ ਸਾਹਿਬ ਦੇ ਸਰੋਵਰ ਦੇ ਕੰਢੇ 'ਤੇ ਲਾਈਆਂ ਹੋਈਆਂ ਮੂਰਤੀਆਂ ਨੂੰ ਤੋੜਿਆ ਤਾਂ ਉਸ ਦਾ ਭਾਵ ਇਹ ਸੀ ਕਿ ਤੁਸੀਂ ਇੱਕ ਨਾਲ ਜੁੜੋ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜੋ ਉਪਦੇਸ਼ ਹੈ, ਜੋ ਹੁਕਮ ਹੈ, ਉਸ ਦੇ ਅਨੁਸਾਰ ਚੱਲੋ, ਕਿਉਂਕਿ ਤੁਸੀਂ ਗੁਰੂ ਨਾਨਕ ਸਾਹਿਬ ਦੇ ਅਖਵਾਉਂਦੇ ਹੋ। ਜਿਹੜਾ ਸਤਿਗੁਰੂ ਦਾ ਅਖਵਾ ਕੇ ਫਿਰ ਹੋਰ ਕਿਸੇ ਪਾਸੇ ਤੱਕਦਾ ਅਤੇ ਸਤਸੰਗੀ ਜਨੋ ਉਸ ਦਾ ਜੀਵਨ ਜਿਹੜਾ ਹੈ, ਉਸ ਦਾ ਕਰਮ ਕਾਂਡ ਜਿਹੜਾ ਹੈ, ਉਹ ਨਿਸਫਲ ਹੋ ਜਾਂਦਾ। ਇਸ ਵਾਸਤੇ ਸਤਿਗੁਰੂ ਜੀ ਨੇ ਉੱਥੇ ਮੂਰਤੀਆਂ ਤੋੜੀਆਂ, ਇੱਥੇ ਮੂਰਤੀਆਂ ਖਿੰਡਾਉਣ ਦਾ ਭਾਵ ਜਿਹੜਾ ਸੀ ਉਹ ਸਤਿਗੁਰੂ ਜੀ ਦਾ ਇਹ ਸੀ ਕਿ ਜੇ ਪੂਜਾ ਕਰਨ ਵਾਲਾ ਜਿਹੜਾ ਹੈ ਉਸ ਦੇ ਮਨ ਵਿੱਚ ਵਿਸ਼ਵਾਸ ਨਹੀਂ ਕਿ ਮੈਂ ਜਿਸ ਦੀ ਪੂਜਾ ਕਰ ਰਿਹਾ ਉਹ ਇਸ਼ਟ ਮੇਰੀ ਰੱਖਿਆ ਕਰੇਗਾ, ਅਤੇ ਉਸ ਪੂਜਾ ਦਾ ਵੀ ਕੋਈ ਫਾਇਦਾ ਨਹੀਂ। ਫਾਇਦਾ ਉਸ ਪੂਜਾ ਦਾ ਹੀ ਹੈ ਜਦੋਂ ਵਿਸ਼ਵਾਸ ਹੋਵੇ। ਜਿੰਨਾ ਚਿਰ ਵਿਸ਼ਵਾਸ ਨਹੀਂ ਉਨਾ ਚਿਰ ਮਨੁੱਖ ਨੂੰ ਪ੍ਰਾਪਤੀ ਨਹੀਂ ਹੋ ਸਕਦੀ ਧਰਮ ਖੇਤਰ ਦੇ ਵਿੱਚ। ਖਾਸ ਕਰਕੇ ਵਿਸ਼ਵਾਸ ਦਾ ਬਹੁਤ ਵੱਡਾ ਆਧਾਰ ਹੈ। ਆਮ ਕਰਕੇ ਅਸੀਂ ਸਾਖੀ ਸੁਣਦੇ ਹਾਂ ਭਗਤ ਧੰਨਾ ਜੀ ਦੀ ਕਿ ਭਗਤ ਧੰਨਾ ਜੀ ਨੇ ਪੱਥਰ 'ਚੋਂ ਰੱਬ ਪਾ ਲਿਆ। ਮੈਂ ਅਰਜ਼ ਕਰਾਂ, ਰੱਬ ਪੱਥਰ 'ਚੋਂ ਨਹੀਂ ਪਾਇਆ। ਬੇਸ਼ੱਕ ਰੱਬ ਪੱਥਰ ਵਿੱਚੋਂ ਪ੍ਰਗਟ ਜ਼ਰੂਰ ਹੋਇਆ, ਪਰ ਰੱਬ ਨੂੰ ਪ੍ਰਾਪਤ ਕੀਤਾ ਹੈ ਭਗਤ ਧੰਨੇ ਨੇ ਆਪਣੇ ਗੁਰੂ ਦੇ ਬਚਨ 'ਤੇ ਵਿਸ਼ਵਾਸ ਕਰਕੇ। ਵੀ ਮੇਰਾ ਸਤਿਗੁਰੂ ਕਹਿੰਦਾ ਵੀ ਇਹ ਭਗਵਾਨ ਹੈ, ਇਹ ਪਰਮੇਸ਼ੁਰ ਹੈ, ਇਹ ਠਾਕੁਰ ਹੈ, ਜੋ ਇਹਦੇ ਕੋਲੋਂ ਮੰਗੀਏ ਉਹ ਕੁਝ ਦੇ ਦਿੰਦਾ, ਜੋ ਇਹਦੇ ਨਾਲ ਜੋ ਇਸ ਨੂੰ ਕੰਮ ਆਖੀਏ ਇਹ ਜਦੋਂ ਵਸ ਵਿੱਚ ਹੋ ਜਾਂਦਾ ਹੈ ਫਿਰ ਉਹ ਸਾਰੇ ਦੇ ਸਾਰੇ ਕੰਮ ਸਵਾਰਦਾ ਹੈ। ਤਾਂ ਸਤਸੰਗੀ ਜਨੋ, ਇਹ ਸੰਦੇਸ਼ ਸੀ ਸਤਿਗੁਰੂ ਜੀ ਦਾ। ਪਹਿਲਾਂ ਤਾਂ ਇਹ ਹੈ ਕਿ ਜਦੋਂ ਅਸੀਂ ਪਾਠ ਪੂਜਾ ਕਰਦੇ ਹਾਂ ਉਦੋਂ ਸਾਡੇ ਮਨ ਦੇ ਵਿੱਚ ਆਪਣੇ ਇਸ਼ਟ ਪ੍ਰਤੀ, ਆਪਣੇ ਗੁਰੂ ਪ੍ਰਤੀ ਵਿਸ਼ਵਾਸ ਹੋਣਾ ਜ਼ਰੂਰੀ ਹੈ। ਦੂਸਰੀ ਗੱਲ, ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਇਹ ਵੀ ਸਿੱਧ ਕਰਨਾ ਚਾਹੁੰਦੇ ਨੇ ਕਿ ਐਸੇ ਇਸ਼ਟ ਨੂੰ ਪੂਜਣ ਦਾ ਕੋਈ ਫਾਇਦਾ ਨਹੀਂ, ਜਿਹੜਾ ਇਸ਼ਟ ਜਿਹੜਾ ਹੈ, ਜਿਹੜਾ ਪੂਜਿਆ ਜਿਹੜਾ ਹੈ, ਉਹ ਤੁਹਾਡੀ ਰੱਖਿਆ ਹੀ ਨਹੀਂ ਕਰ ਸਕਦਾ। ਜਿਹੜਾ ਆਪਣੀ ਰੱਖਿਆ ਨਹੀਂ ਕਰ ਸਕਦਾ ਉਹ ਕਿਸੇ ਦੀ ਰੱਖਿਆ ਕੀ ਕਰੇਗਾ। ਸੋ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸੰਦੇਸ਼ ਦੇ ਰਹੇ ਹਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਉੱਥੋਂ ਸਲਾਹ ਕਰਕੇ ਮਾਤਾ ਰਾਮ ਕੌਰ ਜੀ ਦੇ ਨਾਲ ਚੱਲਦੇ ਹਨ। ਸਤਿਗੁਰੂ ਜੀ ਢੰਡਾਰੀ ਜਾਂਦੇ ਨੇ। ਢੰਡਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਤਾਏ ਦੀ ਧੀ ਭੈਣ ਰੂਪਾ ਰਹਿੰਦੀ ਹੈ। ਉਹ ਅਰਜ਼ਾਂ ਕਰ ਰਹੀ ਹੈ ਕਿ ਸਤਿਗੁਰੂ ਜੀ ਕਿਰਪਾ ਕਰਨ, ਮੈਨੂੰ ਦਰਸ਼ਨ ਦੇਣ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਅੰਤਰਜਾਮੀ ਸਤਿਗੁਰੂ ਜੀ ਉਸ ਦੀ ਹਿਰਦੇ ਦੀ ਵੇਦਨਾ ਨੂੰ ਸੁਣ ਕੇ, ਉਸ ਦੀ ਪੁਕਾਰ ਨੂੰ ਸੁਣ ਕੇ ਉੱਥੇ ਜਾ ਕੇ ਉਸ ਨੂੰ ਦਰਸ਼ਨ ਦਿੰਦੇ ਹਨ। ਰਾਤ ਰਹਿੰਦੇ ਨੇ ਉਸ ਦੇ ਕੋਲ। ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼੍ਰੀ ਭੈਣੀ ਸਾਹਿਬ ਨੂੰ ਆਉਂਦੇ ਨੇ। ਸ਼੍ਰੀ ਭੈਣੀ ਸਾਹਿਬ ਨੂੰ ਆਉਂਦਿਆਂ ਹੋਇਆਂ ਜੰਡਾਲੀ ਪਿੰਡ ਦੇ ਰਸਤੇ ਵਿੱਚ ਕੁਛ ਮੜੀਆਂ ਬਣੀਆਂ ਹੋਈਆਂ ਨੇ, ਚਿੱਟੀਆਂ ਮਟੀਲੀਆਂ ਲਿਖਿਆ ਹੈ ਇਤਿਹਾਸ ਵਿੱਚ, ਚਿੱਟੇ ਰੰਗ ਦੀਆਂ ਮੜੀਆਂ ਬਣੀਆਂ ਨੇ, ਕਲੀ ਵਗੈਰਾ ਫਿਰੀ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਮੜੀਆਂ ਨੂੰ ਢਾਉਣਾ ਸ਼ੁਰੂ ਕਰ ਦਿੱਤਾ। ਤੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜਦੋਂ ਮੜੀਆਂ ਢਾਉਂਦੇ ਨੇ, ਲੋਕ ਇਤਰਾਜ਼ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸਿੱਧ ਕਰਨਾ ਚਾਹੁੰਦੇ ਨੇ ਕਿ ਮੜੀਆਂ ਪੂਜਣਾ ਅਸਲ ਵਿੱਚ ਕਿਸੇ ਵੀ ਧਰਮ ਦਾ ਅੰਗ ਨਹੀਂ ਹੈ, ਕਿਸੇ ਵੀ ਧਰਮ ਦਾ ਸਿਧਾਂਤ ਨਹੀਂ ਮੜੀਆਂ ਪੂਜਣਾ। ਯਾਦ ਰਹੇ ਕਿ ਜ਼ਿਆਦਾਤਰ ਕਬਰਾਂ ਜਿਹੜੀਆਂ ਨੇ, ਗੋਰਾਂ ਜਿਹੜੀਆਂ ਨੇ, ਉਹ ਮੁਸਲਮਾਨ ਫਕੀਰਾਂ ਦੀਆਂ ਬਣੀਆਂ ਹੋਈਆਂ ਮਿਲਦੀਆਂ ਨੇ। ਪਰੰਤੂ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਜਿੰਨੇ ਵੀ ਮੁਸਲਮਾਨ ਫਕੀਰ ਹੋਏ ਨੇ ਉਹਨਾਂ ਦੀਆਂ ਮੜੀਆਂ ਨੂੰ ਪੂਜਣ ਵਾਲੇ ਹਿੰਦੂ ਜਾਂ ਸਿੱਖ ਲੋਕ ਨੇ। ਇਸਲਾਮ ਧਰਮ ਨੂੰ ਮੰਨਣ ਵਾਲੇ ਲੋਕ ਜਿਹੜੇ ਹਨ ਉਹ ਕੇਵਲ ਅਤੇ ਕੇਵਲ ਇੱਕ ਅੱਲਾਹ ਨੂੰ ਮੰਨਦੇ ਨੇ, ਪਰਮੇਸ਼ਰ ਨੂੰ ਮੰਨਦੇ ਨੇ, ਖੁਦਾ ਨੂੰ ਮੰਨਦੇ ਨੇ। ਉਸ ਨੂੰ ਮੰਨਦੇ ਹਨ ਕਿ ਉਹ ਲਾ ਸ਼ਰੀਕ ਹੈ। ਇਸ ਵਾਸਤੇ ਆਪਣੇ ਪੈਗੰਬਰ ਦੇ ਹੁਕਮ ਅਨੁਸਾਰ ਉਹ ਕੇਵਲ ਅਤੇ ਕੇਵਲ ਅੱਲਾਹ ਨੂੰ ਮੰਨਦੇ ਹਨ, ਰੱਬ ਨੂੰ ਮੰਨਦੇ ਹਨ, ਹੋਰ ਕਿਸੇ 'ਤੇ ਉਹ ਵਿਸ਼ਵਾਸ ਕਰਨ ਦੀ ਗੱਲ ਹੀ ਨਹੀਂ ਆਖਦੇ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਵੇਖ ਰਹੇ ਨੇ ਕਿ ਇਹ ਸਮਾਂ ਉਹ ਹੈ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਸਖੀ ਸਰਵਰੀਆਂ ਦਾ ਬੜਾ ਜ਼ੋਰ ਪਿਆ ਹੋਇਆ। ਸਖੀ ਸਰਵਰੀਆਂ ਦੇ ਘਰ ਘਰ ਦੇਹੁਰੇ ਜਿਹੜੇ ਹਨ, ਮੱਟ ਜਿਹੜੇ ਨੇ, ਉਹ ਬਣੇ ਹੋਏ ਨੇ। ਲੋਕ ਪੂਜਾ ਕਰਦੇ ਨੇ, ਹੁੱਕੇ ਪੀਂਦੇ ਨੇ, ਭਰਾਈ ਆਉਂਦਾ, ਉਹ ਆਣ ਕੇ ਡਗਾ ਮਾਰਦਾ ਅਤੇ ਉੱਥੇ ਇੱਕ ਰੋਟ ਪਕਾਇਆ ਜਾਂਦਾ, ਉਹ ਸਾਰਿਆਂ ਨੂੰ ਵੰਡਿਆ ਜਾਂਦਾ, ਜੂਠਾ ਪ੍ਰਸ਼ਾਦ ਸੀਤਲ ਪ੍ਰਸ਼ਾਦ ਕਹਿ ਕੇ ਉਹਨਾਂ ਨੂੰ ਦਿੱਤਾ ਜਾਂਦਾ। ਤੋ ਸਾਰੇ ਹਿੰਦੂ ਸਿੱਖ ਜਿਹੜੇ ਹਨ ਉਹ ਆਮ ਕਰਕੇ ਉਸ ਦੀ ਪੂਜਾ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕੀਤਾ ਉੱਥੇ ਕਿ ਇਹਨਾਂ ਕਬਰਾਂ ਨੂੰ ਕਹੋ, ਇਹਨਾਂ ਮੜੀਆਂ ਨੂੰ ਕਹੋ, ਜੇ ਇਹਨਾਂ ਵਿੱਚ ਤਾਕਤ ਹੈ ਤਾਂ ਇਹ ਮੇਰਾ ਕੁਛ ਵਿਗਾੜ ਕੇ ਵਿਖਾਉਣ। ਭਾਵ ਸੀ ਸਤਿਗੁਰੂ ਜੀ ਸਿੱਖ ਨੂੰ ਨਿਰਭੈ ਕਰਨਾ ਚਾਹੁੰਦੇ ਨੇ। ਸਤਿਗੁਰੂ ਜੀ ਲੋਕਾਂ ਨੂੰ ਨਿਰਭਉ ਨਾਲ ਜੋੜ ਕੇ ਨਿਰਭਉ ਕਰਨਾ ਚਾਹੁੰਦੇ ਹਨ। ਉਹਨਾਂ ਦੇ ਮਨ ਵਿੱਚੋਂ ਇਹਨਾਂ ਮੜੀਆਂ ਕਬਰਾਂ ਦਾ ਡਰ ਕੱਢਣਾ ਚਾਹੁੰਦੇ ਨੇ। ਮੈਂ ਅਰਜ਼ ਕਰਦਿਆਂ ਕਿ ਬਹੁਤ ਸਾਰੇ ਲੋਕ ਅੱਜ ਵੀ ਮੜੀਆਂ ਦੀ ਪੂਜਾ ਕਰਦੇ ਨੇ, ਅੱਜ ਵੀ ਇਹ ਪੂਜਾ ਜਿਹੜੀ ਹੈ ਪ੍ਰਚਲਿਤ ਹੈ। ਬਹੁਤ ਸਾਰੇ ਥਾਂ ਨੇ ਜਿੱਥੇ ਸ਼ਰਾਬਾਂ ਚੜ੍ਹਦੀਆਂ ਨੇ, ਬਹੁਤ ਸਾਰੇ ਥਾਂ ਨੇ ਜਿੱਥੇ ਖੀਰਾਂ ਚੜ੍ਹਦੀਆਂ ਨੇ, ਬੜਾ ਕੁਛ ਹੁੰਦਾ ਅੱਜ ਵੀ ਸਿੱਖ ਸਮਾਜ ਦੇ ਵਿੱਚ। ਔਰ ਸਿੱਖ ਅਖਵਾਉਣ ਵਾਲੇ ਪੰਜ ਕਕਾਰਾਂ ਦੇ ਧਾਰਨੀ ਲੋਕ ਵੀ ਜਾ ਕੇ ਉਹਨਾਂ ਦੇ ਦਰ ਦੇ ਉੱਤੇ ਮੱਥਾ ਟੇਕਦੇ ਨੇ। ਕੋਈ ਕਹਿੰਦਾ ਮੇਰੀਆਂ ਮੱਝਾਂ ਜਿਹੜੀਆਂ ਨੇ ਉਹ ਜ਼ਿਆਦਾ ਕੱਟੀਆਂ ਦੇਣਗੀਆਂ, ਕੱਟੇ ਨਾ ਦੇਣਗੀਆਂ, ਮੇਰੀਆਂ ਮੱਝਾਂ ਜ਼ਿਆਦਾ ਦੁੱਧ ਦੇਣਗੀਆਂ। ਕਿਸੇ ਦੀ ਭਾਵਨਾ ਅੱਜ ਵੀ ਇਹ ਹੈ ਕਿ ਮੇਰੀ ਸ਼ਰਾਬ ਨਾ ਫੜੀ ਜਾਵੇ, ਇਸ ਵਾਸਤੇ ਮੈਂ ਬਾਬੇ ਰੋਡੇ ਦੇ ਜਾ ਕੇ ਸ਼ਰਾਬ ਚੜ੍ਹਾਵਾਂਗਾ। ਭਾਵ ਇਹ ਹੈ ਕਿ ਮੜੀਆਂ ਦੀ ਪੂਜਾ ਅੱਜ ਵੀ ਪ੍ਰਚਲਿਤ ਹੈ, ਔਰ ਪ੍ਰਚਲਿਤ ਕਰਨ ਵਾਲੇ ਸਾਡੇ ਲੋਕ ਨੇ, ਕੋਈ ਬਾਹਰੋਂ ਆਏ ਹੋਏ ਲੋਕ ਨਹੀਂ। ਮੈਂ ਖੈਰ ਅਰਜ਼ ਇਹ ਕਰ ਰਿਹਾ ਸਾਂ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ, ਕਹੋ ਇਹਨਾਂ ਮੜੀਆਂ ਨੂੰ ਕਿ ਜੇ ਇਹਨਾਂ ਦੇ ਵਿੱਚ ਕੋਈ ਤਾਕਤ ਹੈ ਤਾਂ ਇਹ ਮੇਰਾ ਕੁਛ ਵਿਗਾੜ ਕੇ ਵਿਖਾਉਣ। ਸਤਿਗੁਰੂ ਸੱਚੇ ਪਾਤਸ਼ਾਹ ਗੋਰ ਮੜੀ ਮੱਟ ਭੂਲ ਨਾ ਮਾਨੇ ਦਾ ਆਦੇਸ਼ ਜਿਹੜਾ ਹੈ ਉਹ ਦੇਣਾ ਚਾਹ ਰਹੇ ਨੇ। ਸਤਿਗੁਰੂ ਜੀ ਅੱਗੇ ਚੱਲਦੇ ਨੇ, ਜਿਹੜਾ ਕੋਈ ਰਸਤੇ ਵਿੱਚ ਮਿਲਦਾ ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਪੁੱਛਦੇ ਨੇ, ਤੂੰ ਕਿਸ ਦਾ ਸਿੱਖ ਹੈ, ਕਿਸ ਨੂੰ ਮੰਨਦਾ? ਜੇ ਤਾਂ ਕੋਈ ਕਹਿੰਦਾ ਮੈਂ ਗੁਰੂ ਨਾਨਕ ਨੂੰ ਮੰਨਦਾ ਹਾਂ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੰਨਦਾ ਹਾਂ, ਅਤੇ ਉਸ ਨੂੰ ਕਹਿੰਦੇ ਨੇ ਫਿਰ ਜੇ ਗੁਰੂ ਸਾਹਿਬ ਨੂੰ ਮੰਨਦਾ ਹੈ ਤਾਂ ਗੁਰੂ ਦਾ ਬਚਨ ਵੀ ਮੰਨਦਾ ਹੈ, ਜੇ ਗੁਰੂ ਦਾ ਬਚਨ ਮੰਨਦਾ ਨੂੰ ਉਹ ਆਖਦਾ ਕਿ ਮੈਂ ਗੁਰੂ ਕਾ ਬਚਨ ਮੰਨਦਾ ਹਾਂ, ਤਾਂ ਫਿਰ ਉਸ ਨੂੰ ਆਖਦੇ ਨੇ ਜਾ ਭਾਈ ਨਾਮ ਜਪ। ਅਤੇ ਜੇ ਕੋਈ ਕਿਸੇ ਨੂੰ ਵੇਖਦੇ ਨੇ ਕਿ ਹੱਥ ਵਿੱਚ ਤਾਂ ਹੁੱਕਾ ਫੜਿਆ ਹੋਇਆ, ਤੇਰ ਚਾਦੜਾ ਬੰਨਿਆ ਹੋਇਆ, ਹਾਲਤ ਜਿਹੜੀ ਹੈ ਉਹ ਹੋਰ ਤਰ੍ਹਾਂ ਦੀ ਬਣੀ ਹੋਈ ਹੈ, ਅਤੇ ਉਹਨੂੰ ਪੁੱਛਦੇ ਨੇ ਤੂੰ ਕਿਹਨੂੰ ਮੰਨਦਾ, ਉਹ ਕਹਿੰਦਾ ਮੈਂ ਗੁਰੂ ਨਾਨਕ ਨੂੰ ਮੰਨਦਾ, ਸਤਿਗੁਰੂ ਜੀ ਕਹਿੰਦੇ ਨੇ ਉਹਦਾ ਉਪਦੇਸ਼ ਮੰਨਦਾ। ਅਤੇ ਅੱਗੋਂ ਜਵਾਬ ਮਿਲਦਾ ਜੀ ਜਿੰਨਾ ਕੁ ਮੰਨਿਆ ਜਾਂਦਾ ਉਹਨਾਂ ਕੁ ਮੰਨਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਡੰਡਿਆਂ ਨਾਲ ਕੁੱਟਦੇ ਨੇ, ਜਿੱਥੇ ਹੁੱਕੇ ਵਾਲਾ ਵੇਖਦੇ ਨੇ ਹੁੱਕਾ ਤੋੜ ਦਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਪੁਲਿਸ ਵਾਲਿਆਂ ਨੂੰ ਵੇਖ ਕੇ ਲਾਲ ਰੰਗ ਦਾ ਚੀਰਾ ਜਿੱਥੇ ਵੀ ਵੇਖਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਉਸ ਨੂੰ ਉਤਾਰ ਕੇ ਪਾੜ ਚੀਰ ਸੁੱਟਦੇ ਨੇ ਕਿ ਇਹ ਗੁਲਾਮੀ ਦੀ ਨਿਸ਼ਾਨੀ ਹੈ, ਇਹ ਗੁਲਾਮ ਹੋਏ ਲੋਕ ਆਪਣੇ ਹਿੰਦੁਸਤਾਨੀ ਭਰਾਵਾਂ ਦੇ ਉੱਤੇ ਥੋੜ੍ਹੇ ਜਿਹੇ ਪੈਸਿਆਂ ਬਦਲੇ, ਛੋਟੇ ਜਿਹੇ ਰੁਤਬੇ ਬਦਲੇ ਜ਼ੁਲਮ ਕਰ ਰਹੇ ਨੇ, ਤਸ਼ੱਦਦ ਕਰ ਰਹੇ ਨੇ, ਇਹਨਾਂ ਦਾ ਵੱਡਾ ਹਿੱਸਾ ਹੈ ਆਪਣੇ ਦੇਸ਼ ਨੂੰ ਗੁਲਾਮ ਕਰਨ ਵਿੱਚ। ਤੋ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਝਿੜਕਦੇ ਨੇ, ਉਹਨਾਂ ਨੂੰ ਮਾਰਦੇ ਕੁੱਟਦੇ ਨੇ। ਗਰੀਬ ਨਵਾਜ ਜੀ ਅੱਗੇ ਆਉਂਦੇ ਨੇ, ਜਦੋਂ ਰਾਈਆਂ ਦੇ ਨੇੜੇ ਆਉਂਦੇ ਨੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ, ਕਿਉਂਕਿ ਮਾਤਾ ਰਾਮ ਕੌਰ ਜੀ ਇਹ ਅਰਜ਼ ਕਰ ਚੁੱਕੇ ਸਨ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਗ੍ਰਹਿ ਵਿਖੇ ਇੱਕ ਬਾਲਕੇ ਨੇ ਜਨਮ ਲਿਆ ਸੀ ਅਤੇ ਉਹ 8 ਕੁ ਦਿਨਾਂ ਦਾ ਹੋ ਕੇ ਚੜ੍ਹਾਈ ਕਰ ਗਿਆ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਆਣ ਕੇ ਬਚਨ ਕਰਦੇ ਨੇ, ਮਾਮੀ ਆਪਾਂ ਹੁਣ ਇਸ ਤਰ੍ਹਾਂ ਕਰੀਏ ਕਿ ਉਹ ਨਾ ਹੋਵੇ ਕਿ ਜੱਸਾਂ ਜੀ ਕਹਿਣ ਕਿ ਇਹਨੂੰ ਤਾਂ ਨਿਪੁੱਤੇ ਨੂੰ ਪੁੱਤਰ ਦਾ ਦੁੱਖ ਹੀ ਨਹੀਂ, ਇਸ ਵਾਸਤੇ ਉਸ ਦੁੱਖ ਦਾ ਪ੍ਰਗਟਾਵਾ ਕਰਨਾ ਚਾਹੀਦਾ, ਮਾਮੀ ਤੂੰ ਹੇਕ ਚੁੱਕ, ਮੈਂ ਵੀ ਤੇਰੇ ਨਾਲ ਹੇਕ ਚੁੱਕਾਂਗਾ। ਭਾਵ ਇਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਵਿਖਾਉਣਾ ਚਾਹੁੰਦੇ ਨੇ ਕਿ ਸੰਸਾਰ ਦੀ ਖੇਡ ਕਿਹੋ ਜਿਹੀ ਬਣੀ ਹੋਈ ਹੈ, ਇਹ ਲੋਕ ਕੀ ਕਰ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਅਸਲ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਹੇਕਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਰੋਣਾ ਤਾਂ ਆਪਣੇ ਸਿੱਖ ਸਮਾਜ ਦੀ ਗਈ ਹੋਈ ਗੈਰਤ, ਆਪਣੇ ਸਿੱਖ ਸਮਾਜ ਦੇ ਗਏ ਹੋਏ ਧਰਮ, ਆਪਣੇ ਸਿੱਖ ਸਮਾਜ ਦੇ ਨੈਤਿਕ ਪਤਨ ਨੂੰ ਲੈ ਕੇ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੋਂ ਸ਼੍ਰੀ ਭੈਣੀ ਸਾਹਿਬ ਆਉਂਦੇ ਨੇ, ਬਾਬਾ ਜੱਸਾ ਸਿੰਘ ਜੀ ਰਸਤੇ ਵਿੱਚ ਮਿਲਦੇ ਨੇ, ਬੜਾ ਮਾਣ ਸਤਿਕਾਰ ਕਰਦੇ ਨੇ, ਪਿਆਰ ਕਰਦੇ ਨੇ, ਬੜੇ ਖੁਸ਼ ਹੁੰਦੇ ਨੇ। ਗੁਰੂ ਹਰੀ ਸਿੰਘ ਜੀ, ਬਾਬਾ ਬੁੱਧ ਸਿੰਘ ਜੀ ਦੇ ਰੂਪ ਵਿੱਚ ਸ਼੍ਰੀ ਭੈਣੀ ਸਾਹਿਬ ਹਨ, ਉਹਨਾਂ ਨਾਲ ਮਿਲਾਪ ਹੁੰਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਬੇਅੰਤ ਖੁਸ਼ੀਆਂ ਲੈਂਦੇ ਹਨ ਸਤਿਗੁਰਾਂ ਦੀਆਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਸ਼੍ਰੀ ਭੈਣੀ ਸਾਹਿਬ ਆ ਜਾਂਦੇ ਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਕਿਉਂਕਿ ਪੋਹ ਦੇ ਮਹੀਨੇ 'ਚ ਆਏ ਨੇ, ਦਸੰਬਰ ਦੇ ਅਖੀਰ ਵਿੱਚ ਸ਼੍ਰੀ ਭੈਣੀ ਸਾਹਿਬ ਪਹੁੰਚੇ ਨੇ, ਇਸ ਵਾਸਤੇ ਇਸ ਪੋਹ ਤੋਂ ਲੈ ਕੇ ਅਗਲੇ ਪੋਹ ਤੱਕ 1 ਸਾਲ ਜਿਹੜਾ ਹੈ ਉਹ ਮਸਤਾਨੀ ਬਿਰਤੀ ਵਿੱਚ ਬਤੀਤ ਕਰਦੇ ਹਨ। ਇਹ ਯਾਦ ਰੱਖਣ ਵਾਲੀ ਗੱਲ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮਸਤਾਨੀ ਬਿਰਤੀ ਵਿੱਚ ਨੇ। ਜਦੋਂ ਘਰ ਆਉਂਦੇ ਨੇ, ਆਣ ਕੇ ਕੀ ਵੇਖਿਆ ਕਿ ਕੁਝ ਭਰਾਈ ਜਿਹੜੇ ਨੇ ਉਹ ਪਿੰਡ ਵਿੱਚ ਮੰਗਣ ਆਏ ਨੇ, ਉਹਨਾਂ ਭਰਾਈਆਂ ਨੂੰ ਆਵਾਜ਼ ਮਾਰੀ ਜਾਂਦੀ ਹੈ। ਭਰਾਈ ਤੋਂ ਭਾਵ ਹੁੰਦਾ ਉਹੀ ਸਖੀ ਸਰਵਰ ਨੂੰ ਮੰਨਣ ਵਾਲੇ, ਢੋਲ ਵਜਾ ਕੇ ਮੰਗਣ ਵਾਲੇ ਲੋਕ ਜਿਹੜੇ ਨੇ, ਕਿਉਂਕਿ ਉਹ ਦਰ ਦਰ 'ਤੇ ਜਾ ਕੇ ਮੰਗਦੇ ਸਨ, ਉਹਨਾਂ ਨੂੰ ਆਵਾਜ਼ ਮਾਰਦੇ ਨੇ, ਕਹਿੰਦੇ ਨੇ ਆਓ ਤੁਹਾਨੂੰ ਮੈਂ ਕੁਛ ਦਿਆਂ। ਸਤਿਗੁਰੂ ਸੱਚੇ ਪਾਤਸ਼ਾਹ ਕੋਠੇ 'ਤੇ ਸੁੱਕਣੇ ਪਾਈ ਹੋਈ ਮਾਤਾ ਜੱਸਾ ਜੀ ਵੱਲੋਂ ਜਿਹੜੀ ਮੱਕੀ ਹੈ ਉਹ ਉਹਨਾਂ ਨੂੰ ਪਾ ਦਿੰਦੇ ਨੇ, ਕਹਿੰਦੇ ਨੇ ਲੈ ਜਾਓ, ਅਤੇ ਨਾਲ ਇਹ ਵੀ ਬਚਨ ਕਰਦੇ ਨੇ ਕਿ ਸ਼ਤਾਬੀ ਸ਼ਤਾਬੀ ਚਲੇ ਜਾਓ, ਭਾਵ ਛੇਤੀ ਛੇਤੀ ਚਲੇ ਜਾਓ, ਮੱਕੀ ਦਾ ਮਾਲਕ ਆ ਗਿਆ ਅਤੇ ਤੁਹਾਡੇ ਕੋਲੋਂ ਮੱਕੀ ਖੋਹ ਲਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਉਹ ਦੌੜ ਜਾਂਦੇ ਨੇ। ਜਦੋਂ ਮਾਤਾ ਜੱਸਾ ਜੀ ਪਾਣੀ ਭਰ ਕੇ ਵਾਪਸ ਆਉਂਦੇ ਨੇ, ਕਿਉਂਕਿ ਪਾਣੀ ਭਰਨ ਖੂਹ 'ਤੇ ਗਏ ਹੋਏ ਸਨ, ਜਦੋਂ ਵਾਪਸ ਆਉਂਦੇ ਨੇ ਅਤੇ ਮਾਤਾ ਰਾਮ ਕੌਰ ਜੀ ਨੂੰ ਅਰਜ਼ ਕਰਦੇ ਨੇ, ਆਖਦੇ ਨੇ ਮਾਮੀ ਜੀ ਕੋਠੇ 'ਤੇ ਸੁੱਕਣੇ ਪਈ ਹੋਈ ਜਿਹੜੀ ਮੱਕੀ ਹੈ ਉਸ ਨੂੰ ਉਤਾਰ ਦਿਓ, ਲਾਹ ਲਿਆਓ, ਤਾਂ ਮਾਤਾ ਰਾਮ ਕੌਰ ਜੀ ਕਹਿੰਦੇ ਨੇ ਤੁਸੀਂ ਆਪ ਹੀ ਆ ਜਾਓ ਉੱਤੇ। ਮਾਤਾ ਜੱਸਾ ਜੀ ਨੂੰ ਉੱਪਰ ਲਿਜਾ ਕੇ ਆਖਦੇ ਨੇ ਵੇਖੋ ਹਾਂ ਮੱਕੀ ਹੈ ਕਿੱਥੇ, ਮੱਕੀ ਤਾਂ ਉਹਨਾਂ ਨੇ ਭਰਾਈਆਂ ਨੂੰ ਦੇ ਦਿੱਤੀ ਹੈ। ਪਰ ਮਾਤਾ ਜੱਸਾ ਜੀ ਉਫ ਨਹੀਂ ਕਰਦੇ, ਚੁੱਪ ਰਹਿੰਦੇ ਨੇ ਕਿ ਜੋ ਇਹਨਾਂ ਦੀ ਰਜ਼ਾ ਹੈ ਉਹੀ ਹੋਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬਾਬਾ ਜੱਸਾ ਸਿੰਘ ਜੀ, ਕਿਉਂਕਿ ਉਹ ਸਮਾਂ ਉਸ ਤਰ੍ਹਾਂ ਦਾ ਹੈ, ਪੁੱਤਰ ਥੋੜ੍ਹੇ ਦਿਨ ਪਹਿਲਾਂ ਚੜ੍ਹਾਈ ਕੀਤਾ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਜ਼ ਕਰਦੇ ਨੇ ਬਾਬਾ ਜੱਸਾ ਸਿੰਘ ਜੀ, ਕਹਿੰਦੇ ਨੇ ਕਿ ਸਤਿਗੁਰੂ ਜੀ ਕਿਰਪਾ ਕਰੋ, ਮੇਰੀ ਰੀਝ ਹੈ ਪੋਤਰਿਆਂ ਨੂੰ ਵੇਖਣ ਦੀ, ਆਪ ਜੀ ਪੋਤਰੇ ਦੀ ਦਾਤ ਬਖਸ਼ੋ। ਸਤਿਗੁਰੂ ਜੀ ਬਚਨ ਕਰਦੇ ਨੇ ਅੱਕ ਦੇ ਮੁੱਢ ਉੱਤੇ ਸਫਾ ਜੰਗ ਚਲਾ ਕੇ ਉਹਨੂੰ ਵੱਢ ਕੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕਰਦੇ ਹਨ ਹੁਣ ਬਿੰਦੀ ਔਲਾਦ ਨਹੀਂ ਰੱਖਣੀ, ਹੁਣ ਨਾਦੀ ਖਾਲਸਾ ਹੋਵੇਗਾ। ਭਾਵ ਸੰਸਾਰ ਦੇ ਮੋਹ ਤੋਂ ਉੱਚਾ ਹੋ ਕੇ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਦਾ ਸੰਦੇਸ਼ ਜਿਹੜਾ ਹੈ ਉਹ ਸੰਸਾਰ ਨੂੰ ਦੇਣਾ ਹੈ, ਤੋ ਸਤਿਗੁਰੂ ਸੱਚੇ ਪਾਤਸ਼ਾਹ ਇਹ ਕਿਰਪਾ ਵੀ ਕਰਦੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਇੱਕ ਦਿਨ ਆਪਣੇ ਗ੍ਰਹਿ ਵਿਖੇ ਸੁਭਾਏਮਾਨ ਹਨ ਅਤੇ ਇਤਿਹਾਸ ਵਿੱਚ ਵੀ ਆਇਆ ਹੈ ਔਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜਿਹੜੇ ਹੁਕਮਨਾਮੇ ਨੇ ਉਹਨਾਂ ਦੇ ਵਿੱਚ ਵੀ ਨਾਗੇ ਦਾ ਕੋਟ ਵਾਲੇ ਦਾ ਨਾਂ ਜ਼ਰੂਰ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਗੇ ਕੋਟ ਵਾਲੇ ਸਾਧ ਦੇ ਹਵਾਲੇ ਨਾਲ ਇਹ ਬਚਨ ਕਰਦੇ ਨੇ ਕਿ ਕੋਟ ਵਾਲਾ ਨਾਗਾ ਆਉਂਦਾ ਸੀ ਕਿ ਛੜਾ ਤਾਂ ਪ੍ਰੇਤ ਹੁੰਦਾ ਹੈ, ਭਾਵ ਗ੍ਰਸਥ ਧਰਮ ਨੂੰ ਦ੍ਰਿੜ ਕਰਨ ਵਾਸਤੇ ਸਤਿਗੁਰੂ ਜੀ ਉਸ ਨਾਗੇ ਸਾਧੂ ਦਾ ਜਿਹੜਾ ਹੈ ਉਹ ਉਪਦੇਸ਼ ਜਿਹੜਾ ਹੈ ਉਹ ਦਿੱਤਾ ਹੋਇਆ ਬਚਨ ਜਿਹੜਾ ਹੈ ਉਸ ਨੂੰ ਦੜਾਉਂਦੇ ਹਨ। ਤੋ ਉਹ ਨਾਗਾ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦਾ, ਜਦੋਂ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦਾ ਉਸ ਨੂੰ ਮੰਜੇ 'ਤੇ ਬਿਠਾਉਂਦੇ ਹਨ, ਆਦਰ ਸਤਿਕਾਰ ਕਰਦੇ ਨੇ। ਇਤਿਹਾਸ ਵਿੱਚ ਲਿਖਿਆ ਕਿ ਉਹ ਬੜਾ ਚੰਗਾ ਸਾਧੂ ਸੀ, ਨਾਮ ਜਪਣ ਵਾਲਾ ਸੀ, ਕਿਉਂਕਿ ਸਤਿਗੁਰੂ ਸੰਸਾਰ ਵਿੱਚ ਆਉਂਦੇ ਹੀ ਨਾਮ ਜਪਾਉਣ ਵਾਸਤੇ ਨੇ। ਧਰਮ ਚਲਾਵਣ ਸੰਤ ਉਵਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ, ਯਾਹੀ ਕਾਹੀ ਧਰਾ ਹਮ ਜਨਮੰਗ, ਸਮਝ ਲੇ ਹੋ ਸਾਧੂ ਸਭ ਮਨਮੰਗ। ਸਤਿਗੁਰੂ ਦਾ ਸੰਸਾਰ ਵਿੱਚ ਆਉਣਾ ਧਰਮ ਦੇ ਪਰਚਮ ਨੂੰ ਉੱਚਾ ਚਲਾਉਣ ਵਾਸਤੇ ਹੁੰਦਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਉਸ ਸਾਧੂ ਦਾ ਆਦਰ ਕਰਦੇ ਨੇ, ਸਤਿਕਾਰ ਕਰਦੇ ਨੇ, ਉਸ ਨੂੰ ਮੰਜੇ 'ਤੇ ਬਿਠਾਉਂਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਤਾ ਜੱਸਾਂ ਜੀ ਨੂੰ ਆਵਾਜ਼ ਮਾਰਦੇ ਨੇ, ਜੱਸਾਂ ਜੀ ਅੰਦਰੋਂ ਡੱਬੀਆਂ ਵਾਲਾ ਖੇਸ ਲਿਆਓ। ਤੋ ਕਹਿੰਦੇ ਨੇ ਜੀ ਕੀ ਕਰਨਾ? ਕਹਿੰਦੇ ਨੇ ਨਾਗੇ ਨੂੰ ਦੇਣਾ ਹੈ, ਸਾਧੂ ਨੂੰ ਦੇਣਾ। ਤੋ ਮਾਤਾ ਜੀ ਕਿਉਂਕਿ ਸੰਸਾਰਿਕ ਨੇ, ਮੈਂ ਇੱਕ ਅਰਜ਼ ਜ਼ਰੂਰ ਕਰ ਦੇਣੀ ਚਾਹਵਾਂਗਾ, ਸਤਿਗੁਰੂ ਅਕਾਲ ਪੁਰਖ ਦਾ ਸਰੂਪ ਹੈ, ਇਹ ਗੱਲ ਯਾਦ ਰੱਖਣੀ। ਪਰ ਸਤਿਗੁਰੂ ਦਾ ਪਰਿਵਾਰ ਕੋਈ ਵੀ ਹੋਵੇ ਉਹ ਉਸ ਮੰਜ਼ਿਲ 'ਤੇ ਨਹੀਂ ਹੁੰਦਾ। ਸਤਿਗੁਰੂ ਅਕਾਲ ਪੁਰਖ ਹੈ, ਸਤਿਗੁਰੂ ਦਾ ਪਰਿਵਾਰ ਜਿਹੜਾ ਉਹ ਸੰਸਾਰਿਕ ਹੁੰਦਾ। ਇਹ ਠੀਕ ਹੈ ਕਿ ਪਵਿੱਤਰ ਪਾਵਨ ਹੈ, ਕਰਮ ਉੱਚੇ ਤੋਂ ਬਿਨਾਂ ਇਸ ਘਰ ਵਿੱਚ ਆਇਆ ਨਹੀਂ ਜਾ ਸਕਦਾ, ਇਹ ਗੱਲ ਠੀਕ ਹੈ। ਪਰ ਉਹਨਾਂ ਦੀ ਬਿਰਤੀ ਜਿਹੜੀ ਹੈ ਉਹ ਅਧਿਆਤਮਿਕ ਮੰਜ਼ਿਲ 'ਤੇ ਓਨੀ ਉੱਚੀ ਕਦੇ ਵੀ ਨਹੀਂ ਹੋ ਸਕਦੀ, ਉਹ ਸਾਰਿਆਂ ਨਾਲ ਉਸ ਤਰ੍ਹਾਂ ਦਾ ਪਿਆਰ ਨਹੀਂ ਹੋ ਸਕਦਾ, ਇਹ ਸਤਿਗੁਰੂ ਹੀ ਕਰ ਸਕਦਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਮਾਤਾ ਜੀ ਅਰਜ਼ ਕਰਦੇ ਨੇ ਜੀ ਇਹ ਤਾਂ ਮੈਂ ਆਪਣੇ ਜਵਾਈ ਵਾਸਤੇ ਰੱਖਿਆ ਹੋਇਆ, ਜਵਾਈ ਨੂੰ ਦੇਵਾਂਗੀ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਨਾ ਉਦੋਂ ਤੱਕ ਧੀ ਰਹੇ, ਨਾ ਜਵਾਈ ਰਹੇ, ਅਤੇ ਨਾ ਹੀ ਖੇਸ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜਾਂਦੇ ਨੇ, ਖੇਸ ਕੱਢ ਕੇ ਉਹਨੂੰ ਨਾਗੇ ਨੂੰ ਫੜਾ ਦਿੰਦੇ ਨੇ। ਇਹ ਬਚਨ ਵੀ ਪੂਰਾ ਹੁੰਦਾ ਜਦੋਂ ਬੀਬੀ ਦਇਆ ਕੌਰ ਦਾ ਕਤਲ ਹੋ ਜਾਂਦਾ ਉਹਨਾਂ ਦੇ ਪਤੀ ਵੱਲੋਂ, ਉਹਨਾਂ ਦਾ ਪਤੀ ਵੀ ਫਾਂਸੀ ਲੱਗਦਾ, ਇਹ ਵੀ ਇਤਿਹਾਸ ਵਿੱਚ ਬਚਨ ਹੈ, ਅੱਗੇ ਜਾ ਕੇ ਆਵੇਗਾ। ਤੋ ਮੇਰਾ ਅਰਜ਼ ਕਰਨ ਤੋਂ ਭਾਵ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਹੋਰ ਬ੍ਰਹਿਮੰਡ ਵਿੱਚ ਵਿਚਰ ਰਹੇ ਨੇ, ਚਾਰ ਚੁਫੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਸੋਵਾਂ ਜਿਹੜੀਆਂ ਨੇ ਉਹ ਸੁਣਨੀਆਂ ਸ਼ੁਰੂ ਹੋ ਗਈਆਂ ਨੇ। ਅਧਿਆਤਮਿਕ ਮੰਜ਼ਿਲ ਦੇ ਪਾਂਧੀ ਜਿਹੜੇ ਲੋਕ ਨੇ ਉਹਨਾਂ ਨੇ ਆਵਾਜ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ। ਇੱਕ ਸੈਦੋ ਪਿੰਡ ਹੈ, ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸੀ ਉਸ ਵੇਲੇ, ਸੈਦੋ ਵਾਲਾ ਸਾਧੂ ਬਾਬਾ ਸਰਨਦਾਸ ਇਹ ਬਚਨ ਕਰਦਾ, ਕਿਉਂਕਿ ਇਹ ਪਹਿਲਾਂ ਆਮ ਆਏ ਹੋਏ ਸਾਧੂਆਂ ਨੂੰ, ਗੁਰਸਿੱਖਾਂ ਨੂੰ, ਜਾਚਕਾਂ ਨੂੰ ਭਜਨ ਦੀ ਦਾਤ ਬਖਸ਼ਿਆ ਕਰਦਾ ਸੀ। ਜਦੋਂ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਜਿਹੜਾ ਸੀ ਇਹ ਦਿੰਦਾ ਸੀ, ਪਰੰਤੂ ਹੁਣ ਜਦੋਂ ਜਿਹੜਾ ਵੀ ਆਉਂਦਾ ਉਸ ਬਾਬਾ ਸਰਨਦਾਸ ਜੀ ਕੋਲ, ਬਾਬਾ ਸਰਨਦਾਸ ਜੀ ਆਖਦੇ ਨੇ ਨਾ ਭਾਈ ਹੁਣ ਭਜਨ ਨਹੀਂ ਦੇਣਾ, ਹੁਣ ਭਜਨ ਦੇਣ ਵਾਲੇ ਸੰਸਾਰ ਵਿੱਚ ਪ੍ਰਗਟ ਹੋ ਗਏ ਹਨ, ਉਹ ਚੁਵੱਖਰਾ ਨਾਮ ਸੰਸਾਰ ਨੂੰ ਦੇਣਗੇ, ਉਹ ਕਿਰਪਾ ਕਰਨਗੇ, ਇਸ ਸੰਸਾਰ ਨੂੰ ਨਾਮ ਦਾ ਦਾਨ ਦੇ ਕੇ ਤਾਰਨਗੇ, ਔਰ ਮੈਂ ਵੀ ਉਹਨਾਂ ਪਾਸੋਂ ਭਜਨ ਪ੍ਰਾਪਤ ਕਰਾਂਗਾ, ਬਹੁਤ ਛੇਤੀ ਪ੍ਰਗਟ ਹੋਣਗੇ, ਬਹੁਤ ਛੇਤੀ ਕਿਰਪਾ ਹੋਵੇਗੀ। ਇਸ ਤਰ੍ਹਾਂ ਦੇ ਬਚਨ ਬਾਬਾ ਸਰਨਦਾਸ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਬਾਰੇ ਇੱਕ ਰਣੀਏ ਨਗਰ ਹੈ ਜਲੰਧਰ ਜ਼ਿਲ੍ਹੇ ਵਿੱਚ, ਉਸ ਵੇਲੇ ਦਾ ਜਲੰਧਰ ਜ਼ਿਲ੍ਹਾ, ਉਹਦੇ ਵਿੱਚ ਕਰਣੀਏ ਕੇ ਨਗਰ ਹੈ, ਉੱਥੋਂ ਦਾ ਇੱਕ ਸਾਧੂ ਹੈ, ਉਹ ਵੀ ਇਸ ਤਰ੍ਹਾਂ ਦੇ ਬਚਨ ਕਰਦਾ ਹੈ ਕਿ ਭੈਣੀ ਪਿੰਡ ਵਿੱਚ ਇੱਕ ਅਵਤਾਰ ਪ੍ਰਗਟ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਰੇ ਉਹ ਭਵਿੱਖਬਾਣੀਆਂ ਵੀ ਕਰਦਾ ਹੈ। ਮੈਂ ਅਰਜ਼ ਕਰਾਂ ਹੋਰ ਵੀ ਭਵਿੱਖਬਾਣੀਆਂ ਹੋਈਆਂ ਨੇ, ਜਿਸ ਤਰ੍ਹਾਂ ਬਾਬਾ ਵੀਰ ਸਿੰਘ ਜੀ ਨੁਰੰਗਾਬਾਦੀਏ, ਬਾਬਾ ਸਾਹਿਬ ਸਿੰਘ ਜੀ, ਇਹਨਾਂ ਦੇ ਕੋਲ ਬਾਬਾ ਮਨਸਾ ਰਾਮ ਜੀ ਜਾਇਆ ਕਰਦੇ ਸਨ, ਅਤੇ ਬਾਬਾ ਮਨਸਾ ਰਾਮ ਜੀ ਨੂੰ ਬਾਬਾ ਸਾਹਿਬ ਸਿੰਘ ਜੀ ਨੇ ਇਹ ਬਚਨ ਕੀਤਾ ਸੀ कि हुण तुहानू इत्थे आउण दी लोड़ नहीं, हुण तुहाडे कोल ही अवतार प्रगट होवेगा। सतगुरु सच्चे पातशाह जी दे वक्त दा एक होर साधु है जिस दा नाम इतिहास विच चंगी राम लिखे है। चंगी राम नीलो नगर विच रहिंदा है, बड़ा उच्च कोटि दा साधु है। करीब करीब इस दी 150 साल उम्र है। सतगुरु कलगीधर पातशाह जी दा इसने दर्शन दीदार कीता होया है। बड़ा परपक है अपने धर्म कर्म विच। सतगुरु सच्चे पातशाह जी इस नूं दर्शन देण वास्ते जांदे ने। जदों दर्शन देंदे ने ते गरीब नवाज सच्चे पातशाह महात्मा चंगी राम जी नाल बचन करदे ने कि महात्मा जी तुसीं दसो कि वह सतगुरु कलगीधर पातशाह जी का दर्शन दीदार कैसा सी। वह महात्मा चंगी राम हस पैंदे ने, हस के बचन करदे ने, कहिंदे ने ना भुलावो मैनू, ना दुविधा विच पावो, तुसीं ते मैनू लखी जंगल विच दर्शन दे के बचन कीता सी, मैं तेरे कोल प्रगट होवांगा, मैनू ते तुहाडे विचों उस दा ही रूप दिखाई देंदा है, मैं अपने धन भाग समझदा हाँ कि आप जी का दर्शन करके मैं किरतार्थ हो गया। गुरु कलगीधर पातशाह का किया होया बचन जिहड़ा तुसीं उदों कीता सी लखी जंगल विच, उह तुसीं अज पूरा करके मैनू दीदार दित्ते हन। तो इस तरह के बचन आम जिहड़े ने उह हुंदे हन। सतगुरु राम सिंह सच्चे पातशाह जी संसार विच प्रगट हो रहे ने। गरीब नवाज सच्चे पातशाह जी वेखते ने एक दिन नागे साधु आउंदे ने, सारे नगर विच उह जांदे हन चुटका लैण वास्ते, भिख्या लैण वास्ते, पर सतसंगी जनों कोई भी उन्हां नूं भिख्या नहीं पाउंदा। गरीब नवाज सच्चे पातशाह जी वेखते ने साधु खाली तुर चले ने, भुखे नगर विचों चले ने, आवाज़ मारदे ने उन्हां नूं। आवाज़ मार के सतगुरु सच्चे पातशाह उन्हां नूं जिन्ना भी घर विच पदार्थ है, जिन्ने प्रशादे पक्के ने, सारे प्रशादे दे दिंदे ने। ते इतिहास विच आउंदा कि हाले 3 की प्रशादे माता जी ने पकाए सन, ते बाकी जिहड़ा आटा भी हाले पीसण वाला सी, मक्की जरूर घर विच सी पर आटा पीसिया होया नहीं सी, ते ओह प्रशादे फड़ के ते उहनां साधुआं नूं दे दिंदे ने, लओ छको। ते माता जी अर्ज करदे ने जी लड़की जोगे ते गुड्डी जोगे ते रख लैंदे, बच्ची जोगे ते रख लैंदे। सतगुरु सच्चे पातशाह जी हुक्म कीता तू होर पीस के फिर पका लै, साधु नगर विचों भुखे नहीं जाने चाहिए। तो इस तरह के बचन सतगुरु सच्चे पातशाह जी कृपा करके करते ने। सतगुरु जी इस तरह दीयां खेडां श्री भैणी साहिब विच कर रहे हैं। हौली हौली समा आएगा, गरीब नवाज सच्चे पातशाह सतगुरु रूप में प्रगट होणगे। सतगुरु सच्चे पातशाह देश की आज़ादी का झंडा इस श्री भैणी साहिब दे मुकाम तो लहराउणगे। अज दे इतिहास तो बाद आप जी सरवण करोगे कि सतगुरु सच्चे पातशाह 3 कुसाल श्री भैणी साहिब विखे वाही करते हैं, उपरंत सतगुरु सच्चे पातशाह राइया जाते हैं, उत्थे वाही करते हैं, उतों फिर दोबारा श्री भैणी साहिब आते हैं, फिर फिरोजपुर जाना, फिर इस तो बाद सतगुरु सच्चे पातशाह जी वल्लों लोहे कपड़े की दुकान अते संत खालसे की साजना, इस दे बारे आप जी इतिहास सरवण करोगे। इनिया कु बेनतियां करदा होया खिमा दा जाचक हाँ, सब माई भाई गज के कहो, धन श्री सतगुरु राम सिंह सच्चे पातशाह।